ਦਸਵਾਂ ਬਾਪ ਕੈਸਰੀਆ ਵਿਚ ਇਕ ਕੁਰਨੇਲੀਅਸ ਕਰਕੇ ਇਕ ਮਨੁੱਖ ਸੀ ਜਿਹੜਾ ਇਤਲੀਆਨੀ ਨਾਮੇ ਪਲਟਨ ਦਾ ਸੂਬੇਦਾਰ ਸੀ। ਉਹ ਧਰਮੀ ਲੋਕ ਅਤੇ ਆਪਣੇ ਸਾਰੇ ਟੱਬਰ ਸਣੇ ਪਰਮੇਸ਼ਵਰ ਦਾ ਭਉ ਕਰਨ ਵਾਲਾ ਸੀ ਅਤੇ ਬਹੁਤ ਸਾਰੇ ਲੋਕਾਂ ਨੂੰ ਦਾਨ ਦਿੰਦਾ ਸੀ ਅਤੇ ਨਿਤ ਪਰਮੇਸ਼ਵਰ ਅੱਗੇ ਬੇਨਤੀ ਕਰਦਾ ਸੀ। ਉਹਨੇ ਦਿਨ ਤਿਕਰ ਤਿੰਨ ਕੁ ਪੈਰ ਤੱਕ ਦਰਸ਼ਨ ਪਾ ਕੇ ਸਾਫ਼ ਵੇਖਿਆ ਭਈ ਪਰਮੇਸ਼ਵਰ ਦਾ ਇਕ ਦੂਤ ਉਹਦੇ ਕੋਲ ਅੰਦਰ ਆਇਆ ਅਤੇ ਉਹਨੂੰ ਆਖਿਆ, ਹੇ ਕੁਰਨੇਲੀਅਸ। ਉਹਨੇ ਉਸ ਵੱਲ ਧਿਆਨ ਕਰਕੇ ਵੇਖਿਆ ਅਤੇ ਡਰ ਕੇ ਕਿਹਾ, ਪ੍ਰਭੂ ਜੀ ਕੀ ਹੈ? ਉਸਨੇ ਉਹਨੂੰ ਆਖਿਆ, ਤੇਰੀਆਂ ਪ੍ਰਾਰਥਨਾਵਾਂ ਅਤੇ ਤੇਰੇ ਦਾਨ ਯਾਦਗਿਰੀ ਲਈ ਪਰਮੇਸ਼ਵਰ ਦੇ ਹਜ਼ੂਰ ਪਹੁੰਚੇ ਅਤੇ ਹੁਣ ਤੂੰ ਯਾਪਾ ਨੂੰ ਨੁੱਕ ਕੇ ਭੇਜ ਕੇ ਇਕ ਸ਼ਮੌਨ ਨੂੰ ਜਿਹੜਾ ਪਤਰਸ ਕਰਕੇ ਸਦੀਂਦਾ ਹੈ ਬੁਲਵਾ ਲੈ। ਉਹ ਕਿਸੇ ਸ਼ਮੌਨ ਕਟੀਕ ਦੇ ਘਰ ਉਤਰਿਆ ਹੋਇਆ ਹੈ ਅਤੇ ਉਸਦਾ ਘਰ ਸਮੁੰਦਰ ਦੇ ਕੰਢੇ ਹੈ। ਔਰ ਜਦ ਉਹ ਦੂਤ ਜਿਨ੍ਹੇ ਉਹਦੇ ਨਾਲ ਗੱਲਾਂ ਕੀਤੀਆਂ ਸਨ ਚਲਾ ਗਿਆ ਤਾਂ ਉਹਨੇ ਆਪਣੇ ਟਹਿਲੂਆਂ ਵਿਚੋਂ ਦੋ ਜਣੇ ਅਤੇ ਉਹਨਾਂ ਵਿਚੋਂ ਜਿਹੜੇ ਨਿਤ ਉਹਦੇ ਕੋਲ ਰਹਿੰਦੇ ਸਨ ਇਕ ਧਰਮੀ ਸਿਪਾਹੀ ਨੂੰ ਸੱਦਿਆ ਅਤੇ ਸਭ ਗੱਲਾਂ ਉਹਨਾਂ ਨੂੰ ਸੁਣਾ ਕੇ ਯਾਪਾ ਨੂੰ ਕੱਲਿਆ। ਦੂਜੇ ਦਿਨ ਜਦ ਉਹ ਰਾਹ ਵਿਚ ਚਲੇ ਜਾਂਦੇ ਸਨ ਅਤੇ ਨਗਰ ਦੇ ਨੇੜੇ ਜਾ ਟੁੱਕੇ ਤਾਂ ਪਤਰਸ ਦੁਪਹਿਰ ਕੁ ਵੇਲੇ ਕੋਠੇ ਤੇ ਚੜ ਕੇ ਪ੍ਰਾਰਥਨਾ ਕਰਨ ਲੱਗਾ ਅਤੇ ਉਹਨੂੰ ਭੁੱਖ ਲੱਗੀ ਔਰ ਉਹਨੇ ਚਾਇਆ ਪਾਈ ਕੁਝ ਖਾਵੇ। ਪਰ ਜਦ ਉਹ ਤਿਆਰ ਕਰ ਰਹੇ ਸਨ ਤਾਂ ਉਹ ਬੇਸੁੱਧ ਹੋ ਗਿਆ ਅਤੇ ਕੀ ਵੇਖਦਾ ਹੈ ਕਿ ਆਕਾਸ਼ ਖੁੱਲਾ ਹੈ ਅਤੇ ਇਕ ਵੱਡੀ ਚਾਦਰ ਦੇ ਸਮਾਨ ਚੌ ਪੱਲਿਆਂ ਤੋਂ ਧਰਤੀ ਵੱਲ ਲਮਕਾਈ ਹੋਈ ਹੇਠਾਂ ਉਤਰਦੀ ਹੈ ਅਤੇ ਉਹ ਸਭ ਤਰ੍ਹਾਂ ਦੇ ਚੁਪਾਏ ਔਰ ਧਰਤੀ ਦੇ ਕਿਸਰਨ ਵਾਲੇ ਅਤੇ ਜੀਵ ਜੰਤੂ ਅਤੇ ਆਕਾਸ਼ ਦੇ ਪੰਛੀ ਸਨ ਅਤੇ ਉਹਨਾਂ ਨੂੰ ਹਰੇਕ ਵਿਚ ਇਕ ਆਵਾਜ਼ ਆਈ ਕਿ ਇਹ ਪਤਰਸ ਉੱਠ ਅਤੇ ਕੱਟ ਕੇ ਖਾ। ਪਰ ਪਤਰਸ ਨੇ ਆਖਿਆ, ਨਾ ਪ੍ਰਭੂ ਜੀ, ਇਉਂ ਨਹੀਂ ਹੋਣਾ, ਕਿਉਂ ਜੋ ਮੈਂ ਕੋਈ ਅਸ਼ੁੱਧ ਚੀਜ਼ ਜਾਂ ਭ੍ਰਿਸ਼ਟ ਚੀਜ਼ ਕਦੇ ਨਹੀਂ ਖਾਧੀ। ਫਿਰ ਦੂਜੀ ਵਾਰ ਉਹਨੂੰ ਆਵਾਜ਼ ਆਈ ਕਿ ਜੋ ਪਰਮੇਸ਼ਵਰ ਨੇ ਤੈਨੂੰ ਸ਼ੁੱਧ ਕੀਤਾ ਹੈ ਅਤੇ ਉਹਨੂੰ ਅਸ਼ੁੱਧ ਨਾ ਕਹਿ। ਇਹ ਤਿੰਨ ਵਾਰੀ ਹੋਇਆ ਅਤੇ ਝੱਟ ਉਹ ਚਾਦਰ ਆਕਾਸ਼ ਵੱਲ ਚੁੱਕੀ ਗਈ। ਜਦ ਪਤਰਸ ਨੇ ਆਪਣੇ ਮਨ ਵਿਚ ਚਿੰਤਾ ਕਰਕੇ ਕਿਹਾ ਸੀ, ਭਾਈ ਇਹ ਦਰਸ਼ਨ ਜਿਹੜਾ ਮੈਂ ਵੇਖਿਆ ਹੈ ਸੋ ਕੀ ਹੋਊ, ਤਾਂ ਉਹ ਵੇਖੋ ਉਹ ਮਨੁੱਖ ਜਿਹੜੇ ਕੁਰਨੇਲੀਅਸ ਦੇ ਭੇਜੇ ਹੋਏ ਸਨ ਅਤੇ ਸ਼ਮੌਨ ਦੇ ਘਰ ਪੁੱਛਦੇ ਸਨ, ਉਹ ਡੇੜੀ ਤੇ ਆਣ ਕੇ ਖਲੋਤੇ ਅਤੇ ਹਾਕ ਮਾਰ ਕੇ ਪੁੱਛਿਆ, ਭਾਈ ਸ਼ਮੌਨ ਜਿਹਨੂੰ ਪਤਰਸ ਕਰਕੇ ਆਖੀਦਾ ਹੈ ਇੱਥੇ ਹੀ ਉਤਰਿਆ ਹੋਇਆ ਹੈ? ਜਦ ਪਤਰਸ ਨੇ ਉਸ ਦਰਸ਼ਨ ਦੀ ਸੋਚ ਵਿਚ ਪਿਆ ਹੋਇਆ ਸੀ ਤਾਂ ਆਤਮਾ ਨੇ ਉਹਨੂੰ ਆਖਿਆ, ਵੇਖ ਤਿੰਨ ਮਨੁੱਖ ਤੈਨੂੰ ਪਾਲਦੇ ਹਨ, ਪਰ ਤੂੰ ਉੱਠ ਕੇ ਹੇਠਾਂ ਜਾ ਅਤੇ ਨਿਸੰਗ ਉਹਨਾਂ ਦੇ ਨਾਲ ਤੁਰ ਪੋ, ਕਿਉਂ ਜੋ ਉਹਨਾਂ ਨੂੰ ਮੈਂ ਭੇਜਿਆ ਹੈ। ਤਦ ਪਤਰਸ ਨੇ ਉਹਨਾਂ ਮਨੁੱਖਾਂ ਦੇ ਕੋਲ ਜਾ ਕੇ ਕਿਹਾ ਕਿ ਵੇਖੋ ਜਿਹਨੂੰ ਤੁਸੀਂ ਪਾਲਦੇ ਹੋ ਸੋ ਮੈਂ ਹੀ ਹਾਂ, ਤੁਸੀਂ ਕਾਹਦੇ ਲਈ ਆਏ ਹੋ? ਉਹ ਬੋਲੇ, ਕੁਰਨੇਲੀਅਸ ਸੂਬੇਦਾਰ ਜੋ ਧਰਮੀ ਪੁਰਖ ਅਤੇ ਪਰਮੇਸ਼ਵਰ ਦਾ ਭੈ ਕਰਨ ਵਾਲਾ ਔਰ ਯਹੂਦਿਆਂ ਦੀ ਸਾਰੀ ਕੌਮ ਵਿਚ ਨੇਕ ਨਾਮ ਹੈ, ਉਹਨੂੰ ਇਕ ਪਵਿੱਤਰ ਦੂਤ ਨੇ ਹੁਕਮ ਦਿੱਤਾ ਭਾਈ ਤੁਹਾਨੂੰ ਆਪਣੇ ਘਰ ਬੁਲਾਵੇ ਅਤੇ ਤੁਹਾਡੇ ਕੋਲੋਂ ਗੱਲਾਂ ਸੁਣੇ। ਤਦ ਉਸਨੇ ਉਹਨਾਂ ਨੂੰ ਅੰਦਰ ਸੱਦ ਕੇ ਉਹਦਾ ਆਦਰ ਭਾਉ ਕੀਤਾ। ਦੂਜੇ ਦਿਨ ਉਹ ਉੱਠ ਕੇ ਉਹਨਾਂ ਦੇ ਨਾਲ ਗਿਆ ਅਤੇ ਕਈ ਭਾਈ ਯਾਪਾ ਦੇ ਰਹਿਣ ਵਾਲੇ ਉਹਦੇ ਨਾਲ ਹੋ ਤੁਰੇ। ਅਗਲੇ ਪਲਕ ਉਹ ਕੈਸਰੀਆ ਵਿਚ ਪਹੁੰਚੇ ਅਤੇ ਕੁਰਨੇਲੀਅਸ ਆਪਣੇ ਸਾਕਾਂ ਅਤੇ ਆਪਣੇ ਪਿਆਰੇ ਮਿੱਤਰਾਂ ਨੂੰ ਇਕੱਠੇ ਕਰਕੇ ਉਹਨਾਂ ਦਾ ਰਾਹ ਵੇਖ ਰਿਹਾ। ਜਦ ਪਤਰਸ ਅੰਦਰ ਜਾਣ ਲੱਗਾ ਤਾਂ ਇਹ ਹੋਇਆ ਕਿ ਕੁਰਨੇਲੀਅਸ ਉਹਨੂੰ ਆ ਕੇ ਮਿਲਿਆ ਅਤੇ ਉਹਦੇ ਪੈਰੀ ਪੈ ਕੇ ਮੱਥਾ ਟੇਕਿਆ। ਪਰ ਪਤਰਸ ਨੇ ਉਹਨੂੰ ਉਠਾ ਲਿਆ ਅਤੇ ਆਖਿਆ, ਹੁਣ ਉੱਠ ਖਲੋ, ਮੈਂ ਆਪ ਹੀ ਮਨੁੱਖਾਂ ਉਸ ਨਾਲ ਗੱਲਾਂ ਕਰਦਾ ਅਤੇ ਅੰਦਰ ਚਲਾ ਗਿਆ ਅਤੇ ਬਹੁਤ ਸਾਰੇ ਲੋਕ ਇਕੱਠੇ ਹੋਏ ਅਤੇ ਵੇਖਣ ਲੱਗੇ ਤਾਂ ਉਹਨੇ ਉਹਨਾਂ ਨੂੰ ਆਖਿਆ, ਤੁਸੀਂ ਆਪ ਜਾਣਦੇ ਹੋ ਜੋ ਯਹੂਦੀ ਆਦਮੀ ਕਿਸੇ ਨੂੰ ਪਰਾਈ ਕੌਮ ਦੇ ਵਾਲੇ ਨਾਲ ਮੇਲ ਮਿਲਾਪ ਰੱਖਣਾ ਜਾਂ ਉਹਦੇ ਘਰ ਜਾਣਾ ਮਨਾ ਹੈ, ਪਰੰਤੂ ਪਰਮੇਸ਼ਵਰ ਨੇ ਮੇਰੇ ਉੱਤੇ ਪ੍ਰਗਟ ਕੀਤਾ ਭਈ ਮੈਂ ਕਿਸੇ ਮਨੁੱਖ ਨੂੰ ਅਸ਼ੁੱਧ ਜਾਂ ਭ੍ਰਿਸ਼ਟ ਨਾ ਕਹਾਂ, ਇਸ ਲਈ ਮੈਂ ਜਾ ਕੇ ਸੱਦਿਆ ਗਿਆ ਅਤੇ ਇਹਦੇ ਵਿਰੁੱਧ ਕੁਝ ਨਾ ਕਹਿ ਸਕਿਆ ਅਤੇ ਚਲਿਆ ਆਇਆ ਹਾਂ। ਸੋ ਮੈਂ ਇਹ ਪੁੱਛਣਾ ਹਾਂ ਭਈ ਤੁਸਾਂ ਮੈਨੂੰ ਕਾਹਦੇ ਲਈ ਬੁਲਾਇਆ ਹੈ? ਕੁਰਨੇਲੀਅਸ ਨੇ ਕਿਹਾ ਕਿ ਚਾਰ ਦਿਨ ਹੋਏ ਹਨ, ਮੈਂ ਇਸੇ ਵੇਲੇ ਤਿਕਰ ਆਪਣੇ ਘਰ ਵਿਚ ਤੀਜੇ ਪੈਰ ਦੀ ਪ੍ਰਾਰਥਨਾ ਕਰ ਰਿਹਾ ਸਾਂ ਅਤੇ ਵੇਖੋ ਇਕ ਪੁਰਖ ਭੜਕੀਲੇ ਵਸਤਰ ਪਹਿਨੇ ਹੋਏ ਮੇਰੇ ਸਾਹਮਣੇ ਖੜਾ ਸੀ ਅਤੇ ਕਹਿੰਦਾ ਸੀ, ਹੇ ਕੁਰਨੇਲੀਅਸ, ਤੇਰੀ ਪ੍ਰਾਰਥਨਾ ਸੁਣੀ ਗਈ ਹੈ ਅਤੇ ਤੇਰੇ ਦਾਨ ਪਰਮੇਸ਼ਵਰ ਦੀ ਦਰਗਾਹੇ ਯਾਦ ਹੋਏ ਹਨ, ਇਸ ਲਈ ਯਾਪਾ ਵੱਲ ਇਕ ਮਨੁੱਖ ਨੂੰ ਭੇਜ ਅਤੇ ਸ਼ਮੌਨ ਨੂੰ ਜਿਹੜਾ ਪਤਰਸ ਕਹਾਉਂਦਾ ਹੈ ਬੁਲਵਾ ਲੈ, ਉਹ ਸਮੁੰਦਰ ਦੇ ਕੰਢੇ ਉੱਤੇ ਸ਼ਮੌਨ ਕਟੀਕ ਦੇ ਘਰ ਉਤਰਿਆ ਹੋਇਆ ਹੈ। ਉਪਰੰਤ ਮੈਂ ਉਸ ਵੇਲੇ ਮਨੁੱਖ ਨੂੰ ਤੇਰੇ ਕੋਲ ਕੱਲੇ ਅਤੇ ਤੂੰ ਚੰਗਾ ਕੀਤਾ ਜੋ ਇੱਥੇ ਆਇਆ ਹੈ। ਸੋ ਹੁਣ ਅਸੀਂ ਸਭੇ ਪਰਮੇਸ਼ੁਰ ਦੇ ਅੱਗੇ ਹਾਜ਼ਰ ਹਾਂ, ਭਈ ਜੋ ਕੁਝ ਪ੍ਰਭੂ ਨੇ ਤੈਨੂੰ ਹੁਕਮ ਕੀਤਾ ਹੈ ਸੋ ਸੁਣੀਏ। ਤਦ ਪਤਰਸ ਨੇ ਮੂੰਹ ਖੋਲ ਕੇ ਆਖਿਆ, ਮੈਂ ਸੱਚਮੁੱਚ ਜਾਣ ਲਿਆ ਜੋ ਪਰਮੇਸ਼ੁਰ ਨੇ ਕਿਸੇ ਦਾ ਪੱਖ ਨਹੀਂ ਕਰਦਾ, ਸਗੋਂ ਹਰੇਕ ਕੌਮ ਵਿੱਚੋਂ ਜੋ ਉਸ ਤੋਂ ਡਰਦਾ ਹੈ ਅਤੇ ਧਰਮ ਦੇ ਕੰਮ ਕਰਦਾ ਹੈ ਉਹਨੂੰ ਪਾਉਂਦਾ ਹੈ। ਜਿਹੜਾ ਵਚਨ ਉਸਨੇ ਇਸਰਾਇਲ ਦੇ ਵੰਸ਼ ਦੇ ਕੋਲ ਕੱਲਿਆ ਹੈ, ਜਦ ਤੱਕ ਯਿਸੂ ਮਸੀਹ ਦੇ ਵਸੀਲੇ ਤੋਂ ਬਿਨਾਂ, ਜੋ ਸਭਨਾਂ ਦਾ ਪ੍ਰਭੂ ਹੈ। ਸੁਲਾ ਦੀ ਖੁਸ਼ਖਬਰੀ ਸੁਣਾਈ, ਉਸ ਗੱਲ ਨੂੰ ਤੁਸੀਂ ਆਪ ਜਾਣਦੇ ਹੋ ਜਿਹੜੀ ਉਹ ਬਪਤਿਸਮਾ ਦੇ ਮਗਰੋਂ ਜਿਹਦਾ ਯਹੂਨਾ ਨੇ ਪ੍ਰਚਾਰ ਕੀਤਾ ਸੀ, ਗਲੀਲ ਦੇ ਸਾਰੇ ਯਹੂਦੀਆਂ ਵਿਚ ਫੈਲ ਗਈ, ਅਰਥਾਤ ਯਿਸੂ ਨਾਸਰੀ। ਪਈ ਪਰਮੇਸ਼ੁਰ ਨੇ ਕਿਸ ਬਿਧ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰਥਾ ਨਾਲ ਮਸਾ ਕੀਤਾ ਜੋ ਉਹ ਭਲਾ ਕਰਦਾ ਹੈ, ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ, ਕਿਉਂ ਜੋ ਪਰਮੇਸ਼ੁਰ ਉਹਦੇ ਨਾਲ ਸੀ। ਅਸੀਂ ਉਹਨਾਂ ਸਭਨਾਂ ਕੰਮਾਂ ਦੇ ਗਵਾਹ ਹਾਂ ਜਿਹੜੇ ਉਹਨੇ ਯਹੂਦੀਆਂ ਅਤੇ ਦੇਸ਼ ਦੇ ਵਿਚ ਅਤੇ ਯਰੂਸ਼ਲਮ ਵਿਚ ਕੀਤੇ ਸਨ, ਅਤੇ ਉਹਨਾਂ ਨੇ ਉਹਨੂੰ ਰੱਖ ਕੇ ਲਮਕਾ ਕੇ ਮਾਰ ਸੁੱਟਿਆ, ਅਤੇ ਉਹਨੂੰ ਪਰਮੇਸ਼ੁਰ ਨੇ ਤੀਜੇ ਦਿਨ ਜਵਾਲਿਆ ਅਤੇ ਉਹਨੂੰ ਪ੍ਰਗਟ ਹੋਣ ਦਿੱਤਾ, ਸਭਨਾਂ ਲੋਕਾਂ ਉੱਤੇ ਨਹੀਂ ਪਰ ਉਹਨਾਂ ਗਵਾਹਾਂ ਉੱਤੇ ਜਿਹੜੇ ਅੱਗਿਓਂ ਹੀ ਪਰਮੇਸ਼ੁਰ ਦੇ ਚੁਣੇ ਹੋਏ ਸਨ, ਅਰਥਾਤ ਸਾਡੇ ਉੱਤੇ ਜਿਨ੍ਹਾਂ ਉਹਦੇ ਮੁਰਦਿਆਂ ਵਿਚੋਂ ਜੀ ਉੱਠਣ ਦੇ ਪਿੱਛੋਂ ਉਹਦੇ ਨਾਲ ਖਾਧਾ ਸੀ, ਅਤੇ ਉਹਨੇ ਸਾਨੂੰ ਆਗਿਆ ਦਿੱਤੀ ਭਈ ਲੋਕਾਂ ਦੇ ਅੱਗੇ ਪ੍ਰਚਾਰ ਕਰੋ ਅਤੇ ਸਾਖੀ ਦਿਓ ਜੋ ਇਹੋ ਹੈ ਜਿਹੜਾ ਪਰਮੇਸ਼ੁਰ ਦੀ ਵੱਲੋਂ ਠਹਿਰਾਇਆ ਹੋਇਆ ਹੈ, ਭਈ ਜਿਉਂਦਿਆਂ ਨੂੰ ਅਤੇ ਮੋਇਆਂ ਦਾ ਨਿਆਂ ਕਰਨ ਵਾਲਾ ਹੋਵੇ, ਅਤੇ ਉਹ ਅਤੇ ਉਹਦੇ ਸਭ ਨਵੀਂ ਸਾਖੀ ਦਿੰਦੇ ਹਨ ਕਿ ਜੋ ਕੋਈ ਉਹਦੇ ਉੱਤੇ ਨੇਚਾ ਕਰੇ ਸੋ ਉਸਦੇ ਨਾਮ ਕਰਕੇ ਪਾਪਾਂ ਦੀ ਮਾਫੀ ਪਾਵੇਗਾ। ਪਤਰਸ ਇਹ ਗੱਲਾਂ ਕਰਦਾ ਹੀ ਸੀ ਕਿ ਪਵਿੱਤਰ ਆਤਮਾ ਬਚਨ ਦੇ ਸਭਨਾਂ ਨਾਲ ਅਤੇ ਸੁਣਨ ਵਾਲਿਆਂ ਉੱਤੇ ਉਤਰਿਆ, ਅਤੇ ਸੁਨਤ ਕੀਤੇ ਹੋਏ ਨੇਚਾਵਾਨ ਜਿੰਨੇ ਪਤਰਸ ਦੇ ਨਾਲ ਆਏ ਸਨ ਸਭ ਦੰਗ ਹੋ ਗਏ। ਜੋ ਪਰਾਈਆਂ ਕੌਮਾਂ ਦੇ ਲੋਕਾਂ ਉੱਤੇ ਵੀ ਪਵਿੱਤਰ ਆਤਮਾ ਦੀ ਦਾਤ ਵਹਾਈ ਗਈ ਹੈ, ਕਿਉਂ ਜੋ ਉਹਨਾਂ ਨੇ ਉਹਨਾਂ ਨੂੰ ਬੋਲੀਆਂ ਬੋਲਦੇ ਅਤੇ ਪਰਮੇਸ਼ੁਰ ਦੀ ਵਡਿਆਈ ਕਰਦੇ ਸੁਣਿਆ। ਤਦ ਪਤਰਸ ਨੇ ਅੱਗੋਂ ਆਖਿਆ, ਕੀ ਕੋਈ ਪਾਣੀ ਨੂੰ ਰੋਕ ਸਕਦਾ ਹੈ ਕਿ ਇਹਨਾਂ ਲੋਕਾਂ ਨੂੰ ਸਾਡੇ ਵਾਂਗੂ ਪਵਿੱਤਰ ਆਤਮਾ ਪਾਇਆ ਹੈ? ਪਵਿੱਤਰ ਆਤਮਾ ਬਪਤਿਸਮਾ ਨਾ ਦਿੱਤਾ ਜਾਵੇ, ਅਤੇ ਉਸਨੇ ਹੁਕਮ ਕੀਤਾ ਕਿ ਉਹਨਾਂ ਨੂੰ ਯਿਸੂ ਮਸੀਹ ਦੇ ਨਾਮ ਉੱਤੇ ਬਪਤਿਸਮਾ ਦਿੱਤਾ ਜਾਵੇ। ਫਿਰ ਉਹਨਾਂ ਉਸਦੀ ਮਿੰਨਤ ਕੀਤੀ ਭਈ ਕੁਝ ਦਿਨ ਉੱਥੇ ਰਹੇ।